ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਹਾਕੁੰਭ ਨੂੰ ਏਕਤਾ ਦਾ ਮਹਾਂਯੱਗ ਕਰਾਰ ਦਿੱਤਾ, ਕਿਹਾ ਦੇਸ਼ ਨੂੰ ਆਪਣੀ ਵਿਰਾਸਤ ਤੇ ਮਾਣ ਹੈ ਅਤੇ ਉਹ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਪ੍ਰਯਾਗਰਾਜ ਵਿਚ ਮਹਾਕੁੰਭ ਲਈ 16,000 ਤੋਂ ਵੱਧ ਰੇਲ ਗੱਡੀਆਂ ਚਲਾਈਆਂ ਗਈਆਂ ਨੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹੈ ਵਿਸ਼ਵ ਪੱਧਰ ਤੇ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਵਿਕਾਸ ਦੇ ਨਾਲ ਅੱਗੇ ਵਧ ਰਿਹਾ। DRDO ਅਤੇ ਸਮੁੰਦਰੀ ਫੌਜ ਨੇ ਨੇਵਲ ਐਂਟੀਸ਼ਿਪ ਮਿਜ਼ਾਈਲ ਦਾ ਸਫਲ ਪਰੀਖਣ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਫਲ ਪਰਖ ਲਈ ਵਧਾਈ ਦਿੱਤੀ ਹੈ। ਪੰਜਾਬ ਅਰੀਨਾ ਪੋਲੋ ਚੈਲੰਜ ਕੱਪ ਦਾ 6ਵਾਂ ਐਡੀਸ਼ਨ 14 ਮਾਰਚ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮ ਦੌਰਾਨ ਹੋਵੇਗਾ ਅਤੇ ਹਿਮਾਚਲ ਪ੍ਰਦੇਸ਼ ਵਿਚ ਪੱਛਮੀ ਗੜਬੜੀ ਕਾਰਨ ਭਾਰੀ ਮੀਂਹ ਤੇ ਬਰਫ਼ਬਾਰੀ ਜਾਰੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਹਾਕੁੰਭ ਨੂੰ ਏਕਤਾ ਦਾ ਮਹਾਂਯੱਗ ਕਰਾਰ ਦਿੰਦਿਆਂ ਕਿਹੈ ਕਿ ਦੇਸ਼ ਨੂੰ ਆਪਣੀ ਵਿਰਾਸਤ ਤੇ ਮਾਣ ਹੈ ਅਤੇ ਉਹ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ। ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਤਬਦੀਲੀ ਦੇ ਯੁੱਗ ਦੀ ਸ਼ੁਰੂਆਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਕੁੰਭ 'ਚ ਸ਼ਰਧਾਲੂਆਂ ਦੀ ਭਾਰੀ ਆਮਦ ਨਾ ਸਿਰਫ਼ ਇਕ ਰਿਕਾਰਡ ਹੈ ਬਲਕਿ ਇਸ ਨੇ ਕਈ ਸਦੀਆਂ ਤੋਂ ਭਾਰਤੀ ਸਭਿਆਚਾਰ ਤੇ ਵਿਰਾਸਤ ਨੂੰ ਅਮੀਰ ਰੱਖਣ ਲਈ ਇਕ ਮਜ਼ਬੂਤ ਬੁਨਿਆਦ ਵੀ ਰੱਖੀ ਹੈ। ਮਹਾਕੁੰਭ ਦੇ ਸਫਲ ਸਮਾਪਨ ਤੇ ਤਸੱਲੀ ਜ਼ਾਹਰ ਕਰਦੇ ਹੋਏ ਸ੍ਰੀ ਮੋਦੀ ਨੇ ਲੋਕਾਂ ਦੀ ਸਖ਼ਤ ਮਿਹਨਤ, ਕੋਸ਼ਿਸ਼ ਅਤੇ ਦ੍ਰਿੜ ਇਰਾਦੇ ਵਾਸਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਮਹਾਕੁੰਭ ਦੌਰਾਨ 140 ਕਰੋੜ ਨਾਗਰਿਕਾਂ ਦਾ ਵਿਸ਼ਵਾਸ ਇਸ ਤਿਉਹਾਰ ਉਤੇ ਕੇਂਦਰਿਤ ਸੀ ਜੋ ਇਕ ਸ਼ਾਨਦਾਰ ਪਲ ਰਿਹਾ। ਉਨ੍ਹਾਂ ਕਿਹਾ ਕਿ ਮਹਾਕੁੰਭ ਵਿਚ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹੈ ਕਿ ਪ੍ਰਯਾਗਰਾਜ ਵਿਚ ਮਹਾਕੁੰਭ ਲਈ 16,000 ਤੋਂ ਵੱਧ ਰੇਲ ਗੱਡੀਆਂ ਚਲਾਈਆਂ ਗਈਆਂ ਨੇ। ਪ੍ਰਯਾਗਰਾਜ ਜੰਕਸ਼ਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਯਾਗਰਾਜ ਤੋਂ ਲਗਭਗ 4,50,00,000 ਮੁਸਾਫਰਾਂ ਨੇ ਰੇਲ ਗੱਡੀਆਂ ਰਾਹੀਂ ਸਫ਼ਰ ਕੀਤਾ। ਉਨ੍ਹਾਂ ਦਸਿਆ ਕਿ ਰੇਲਵੇ ਨੇ ਪਿਛਲੇ 2.5 ਸਾਲਾਂ ਤੋਂ ਇਸ ਤੇ ਕੰਮ ਕੀਤਾ ਤੇ ਲਗਭਗ 5,000 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਸ੍ਰੀ ਵੈਸ਼ਨਵ ਨੇ ਕਿਹਾ ਕਿ ਮਹਾਕੁੰਭ ਲਈ 21 ਤੋਂ ਵੱਧ ਫਲਾਈਓਵਰ ਤੇ ਅੰਡਰਪਾਸ ਬਣਾਏ ਗਏ। ਉਨ੍ਹਾਂ ਕਿਹਾ ਕਿ ਇਸ ਦੀ ਯੋਜਨਾ ਬਣਾਉਂਦੇ ਸਮੇਂ ਮੁਸਾਫਰਾਂ ਦੀ ਨਿਰਵਿਘਨ ਯਾਤਰਾ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ।
ਬਹੁਤ ਹੀ ਕਲੋਜ਼ ਕੋਆਰਡੀਨੇਸ਼ਨ ਰਹਾ ਰਾਜ੍ਯ ਕੀ ਪੁਲਿਸ ਕੇ ਸਾਥ, RPF ਕਾ, GRP ਕਾ, ਔਰ ਜੋ ਰੈਪਿਡ ਐਕਸ਼ਨ ਫੋਰਸ ਵਗੈਰਾ ਜੋ ਲਗੀ, ਸਭ ਕਾ ਕਲੋਜ਼ ਕੋਆਰਡੀਨੇਸ਼ਨ ਰਹਾ। ਰੇਲਵੇ ਕੇ ਸਭੀ ਵਿਭਾਗੋਂ ਕਾ ਬਹੁਤ ਅੱਛਾ ਕਲੋਜ਼ ਕੋਆਰਡੀਨੇਸ਼ਨ ਰਹਾ। ਇਸ ਪੂਰੇ ਮਹਾਯੋਜਨ 45 ਦਿਨੋਂ ਮੇ ਸਭ ਜਗ੍ਹਾ ਸ਼ਰਧਾਲੂਓਂ ਕੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਹਮੇਸ਼ਾ ਹਮਕੋ ਯੇ ਮਾਰਗਦਰਸ਼ਨ ਦੀਆ ਕਿ ਇਸਕੋ ਆਪ ਕਰਾਊਡ ਕੀ ਤਰ੍ਹਾਂ ਨਾ ਸਮਝੇ, ਸ਼ਰਧਾਲੂਓਂ ਕੀ ਸ਼ਰਧਾ ਕੋ ਸਮਝੇ।
ਸ੍ਰੀ ਵੈਸ਼ਨਵ ਨੇ ਕਿਹਾ ਕਿ ਮਹਾਕੁੰਭ ਦਾ ਸਫਲ ਸੰਚਾਲਨ GRP, ਪੁਲਿਸ, RPF ਤੇ ਰੇਲਵੇ ਸਮੇਤ ਵੱਖ ਵੱਖ ਸੰਸਥਾਵਾਂ ਦੇ ਸਾਂਝੇ ਉਪਰਾਲਿਆਂ ਸਦਕਾ ਸੰਭਵ ਹੋਇਆ। ਉਨ੍ਹਾਂ ਕਿਹਾ ਕਿ ਇਸ ਸਾਲ ਦਾ ਮਹਾਕੁੰਭ ਭਾਰਤ ਦੀ ਆਸਥਾ ਅਤੇ ਏਕਤਾ ਦੀ ਜਾਣ ਪਛਾਣ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹੈ ਕਿ ਵਿਸ਼ਵ ਪੱਧਰ ਤੇ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਵਿਕਾਸ ਦੇ ਨਾਲ ਅੱਗੇ ਵਧ ਰਿਹਾ। ਅੱਜ ਨਵੀਂ ਦਿੱਲੀ ਚ ਇਕ ਮੀਡੀਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਆਲਮੀ ਸਪਲਾਈ ਲੜੀ ਦਾ ਕੇਂਦਰੀਕਰਨ ਕਈ ਚੁਣੌਤੀਆਂ ਪੇਸ਼ ਕਰ ਰਿਹੈ। ਆਲਮੀ ਵਿਵਸਥਾ ਵਿਕਸਿਤ ਦੇਸ਼ਾਂ ਵੱਲੋਂ ਨਿਰਧਾਰਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਪਾਰ ਅਤੇ ਤਕਨਾਲੋਜੀ ਨਵੀਂ ਵਿਸ਼ਵ ਵਿਵਸਥਾ ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਤੇ ਭਾਰਤ ਨੂੰ ਇਸ ਵਿਚ ਮੁਕਾਬਲਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਸਿਤ ਦੇਸ਼ਾਂ ਨੂੰ ਵੀ ਤਕਨਾਲੋਜੀ ਅਤੇ ਪ੍ਰਤਿਭਾ ਦੀ ਜ਼ਰੂਰਤ ਹੈ। ਭਾਰਤ ਨੂੰ ਆਪਣੀਆਂ ਰਣਨੀਤਿਕ ਲੋੜਾਂ ਨੂੰ ਏਜੰਡੇ ਦੇ ਸਿਖਰ ਤੇ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵੱਧ ਰਹੇ ਮੱਧ ਵਰਗ, ਗਰੀਬ ਤੇ ਉਦਮੀ ਵਰਗ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕਈ ਬੁਨਿਆਦੀ ਮੁੱਦਿਆਂ ਤੇ ਧਿਆਨ ਦੇਣਾ ਹੋਵੇਗਾ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਮੁੰਬਈ ਵਿਚ ਭਾਰਤ ਕਾਲਿੰਗ ਕਾਨਫਰੰਸ 2025 ਦਾ ਉਦਘਾਟਨ ਕੀਤਾ। ਇਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੋਇਲ ਨੇ ਕਿਹਾ ਕਿ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਟਾਰਟਅਪ ਇੰਡੀਆ ਅਤੇ ਆਤਮ ਨਿਰਭਰ ਭਾਰਤ ਸਮੇਤ ਸਰਕਾਰ ਦੀਆਂ ਰਣਨੀਤਿਕ ਪਹਿਲਕਦਮੀਆਂ ਕਾਢਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਅੱਗੇ ਵਧਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਪਹਿਲਾਂ ਉਤਪਾਦਾਂ ਦੀ ਗੁਣਵੱਤਾ ਬਹੁਤ ਚਿੰਤਾ ਦਾ ਵਿਸ਼ਾ ਸੀ ਪਰ ਅੱਜ ਦੇਸ਼ ਗੁਣਵੱਤਾ ਕ੍ਰਾਂਤੀ ਦੇ ਇਕ ਮਹੱਤਵਪੂਰਨ ਪੜਾਅ ਤੇ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਿਰਮਾਣ ਦੀਆਂ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ। ਸ੍ਰੀ ਗੋਇਲ ਨੇ ਕਿਹਾ ਕਿ ਵਪਾਰ ਅਤੇ ਵਣਜ ਵਿਚ ਸਥਿਰਤਾ ਇਕ ਮਹੱਤਵਪੂਰਨ ਪਹਿਲੂ ਹੈ ਤੇ ਕਿਸੇ ਵੀ ਅਰਥ ਵਿਵਸਥਾ ਲਈ ਸਮਾਵੇਸ਼ੀ ਵਿਕਾਸ ਵੀ ਉਨਾ ਹੀ ਮਹੱਤਵਪੂਰਨ ਹੈ। ਉਨਾਂ ਕਿਹਾ ਕਿ ਹੁਨਰ ਨਿਰਮਾਣ ਅਰਥ ਵਿਵਸਥਾ ਨੂੰ ਮਜ਼ਬੂਤ ਕਰਦਾ ਹੈ ਤੇ ਰੁਜ਼ਗਾਰ ਨੂੰ ਵੀ ਵਧਾਉਂਦਾ ਏ। ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਤੇ ਨਿਰਭਰ ਰਹਿਣ ਦੀ ਬਜਾਏ ਸਾਨੂੰ ਆਪਣੀ ਕੁਸ਼ਲਤਾ ਵਧਾਉਣ ਦੀ ਜ਼ਰੂਰਤ ਹੈ। ਇਹ ਸੰਮੇਲਨ ਇਸ ਗੱਲ ਨੂੰ ਵੀ ਉਜਾਗਰ ਕਰਦਾ ਹੈ ਕਿ ਕਿਸ ਤਰ੍ਹਾਂ ਭਾਰਤ ਵਿਸ਼ਵ ਆਰਥਿਕ ਵਿਕਾਸ ਵਿਚ ਸਭ ਤੋਂ ਅੱਗੇ ਖੜਾ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU Jalandhar ਅਤੇ ਫੇਸਬੁੱਕ ਪੇਜ ਹੈ RNU-AIR Jalandhar। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੋ ਗੁਜਰਾਤ ਦੇ 4 ਦਿਨਾਂ ਦੌਰੇ ਤੇ ਨੇ ਅੱਜ ਪ੍ਰਸਿੱਧ ਏਕਤਾ ਦੀ ਮੂਰਤ ਦਾ ਦੌਰਾ ਕੀਤਾ ਅਤੇ ਲੋਕਕੁਟ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਨੇ ਜੰਗਲ ਸਫਾਰੀ ਕੀਤੀ ਅਤੇ ਏਕਤਾ ਨਗਰ ਚ ਵੱਖ ਵੱਖ ਜੰਗਲੀ ਜੀਵਨ ਦਾ ਦੌਰਾ ਕੀਤਾ। ਸ੍ਰੀਮਤੀ ਮੁਰਮੂ ਦਾ ਏਕਤਾ ਨਗਰ ਚ ਏਕਤਾ ਹੁਨਰ ਵਿਕਾਸ ਕੇਂਦਰ ਦਾ ਦੌਰਾ ਕਰਨ ਅਤੇ ਟ੍ਰੇਨੀਜ਼ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਹੈ। ਬਾਅਦ ਵਿਚ ਰਾਸ਼ਟਰਪਤੀ ਅਹਿਮਦਾਬਾਦ ਚ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ ਦੀ 44ਵੀਂ ਕਨਵੋਕੇਸ਼ਨ ਚ ਹਿੱਸਾ ਲੈਣਗੇ, ਜਿੱਥੇ 430 ਵਿਦਿਆਰਥੀਆਂ ਨੂੰ ਵੱਖ ਵੱਖ ਡਿਜ਼ਾਈਨ ਵਿਸ਼ਿਆਂ ਚ ਡਿਗਰੀਆਂ ਦਿੱਤੀਆਂ ਜਾਣਗੀਆਂ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਭਾਰਤੀ ਸਮੁੰਦਰੀ ਫੌਜ ਨੇ ਉੜੀਸਾ ਦੇ ਚਾਂਦੀਪੁਰ ਚ ਏਕੀਕ੍ਰਿਤ ਟੈਸਟ ਰੇਂਜ ITR ਤੋਂ ਆਪਣੀ ਕਿਸਮ ਦੀ ਪਹਿਲੀ ਨੇਵਲ ਸਮੁੰਦਰੀ ਜਹਾਜ਼ ਵਿਰੋਧੀ ਮਿਜ਼ਾਇਲ ਦੀ ਸਫਲ ਉਡਾਨ ਪਰਖ ਕੀਤੀ। ਇਨ੍ਹਾਂ ਅਜ਼ਮਾਇਸ਼ਾਂ ਨੇ ਭਾਰਤੀ ਸਮੁੰਦਰੀ ਫੌਜ ਦੇ ਸੀਕਿੰਗ ਹੈਲੀਕਾਪਟਰ ਤੋਂ ਜਾਰੀ ਕੀਤੇ ਗਏ ਜਹਾਜ਼ ਦੇ ਟੀਚਿਆਂ ਖਿਲਾਫ਼ ਮਿਜ਼ਾਇਲ ਦੀ ਸਮਰੱਥਾ ਦਾ ਵਿਖਾਲਾ ਕੀਤੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫਲ ਉਡਾਨ ਲਈ DRDO ਭਾਰਤੀ ਸਮੁੰਦਰੀ ਫੌਜ ਅਤੇ ਸਨਅਤਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨਿਨ ਲੂਪ ਵਿਸ਼ੇਸ਼ਤਾਵਾਂ ਲਈ ਪਰਖ ਵਿਲੱਖਣ ਹੈ ਕਿਉਂਕਿ ਇਹ ਮਿਜ਼ਾਇਲ ਨੂੰ ਦਾਗੇ ਜਾਣ ਤੋਂ ਬਾਅਦ ਨਿਸ਼ਾਨੇ ਨੂੰ ਬਦਲਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਰੱਖਿਆ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹੈ ਕਿ ਇਨ੍ਹਾਂ ਪਰਖਾਂ ਨੇ ਮਿਜ਼ਾਇਲ ਦੀ ਮੈਨ ਇਨ ਲੂਪ ਵਿਸ਼ੇਸ਼ਤਾ ਨੂੰ ਸਾਬਤ ਕਰ ਦਿੱਤੈ ਅਤੇ ਸਮੁੰਦਰੀ ਸਕਿਮਿੰਗ ਮੋਡ ਵਿਚ ਇਕ ਛੋਟੇ ਜਹਾਜ਼ ਦੇ ਟੀਚੇ ਨੂੰ ਆਪਣੇ ਵੱਧ ਤੋਂ ਵੱਧ ਸੀਮਾ ਤੇ ਸਿੱਧਾ ਨਿਸ਼ਾਨਾ ਬਣਾਇਆ ਏ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 58ਵੇਂ ਸੈਸ਼ਨ ਦੀ 7ਵੀਂ ਬੈਠਕ ਵਿਚ ਭਾਰਤ ਨੇ ਪਾਕਿਸਤਾਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਅੰਤਰਰਾਸ਼ਟਰੀ ਸਹਾਇਤਾ ਤੇ ਨਿਰਭਰ ਨਾਕਾਮ ਦੇਸ਼ ਦਸਿਐ। ਜਨੇਵਾ ਚ ਸੰਯੁਕਤ ਰਾਸ਼ਟਰ ਵਿਖੇ ਭਾਰਤ ਦੇ ਸਥਾਈ ਮਿਸ਼ਨ ਸ਼ਿਤਿਸ਼ ਤਿਆਗੀ ਨੇ ਪਾਕਿਸਤਾਨ ਦੇ ਨੇਤਾਵਾਂ ਉਤੇ ਉਨ੍ਹਾਂ ਦੇ ਫੌਜੀ ਦਹਿਸ਼ਤਗਰਦੀ ਥਾਵਾਂ ਤੋਂ ਝੂਠ ਫੈਲਾਉਣ ਦਾ ਦੋਸ਼ ਲਾਇਆ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੰਮੂ ਕਸ਼ਮੀਰ ਲੱਦਾਖ ਸਮੇਤ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਬਣੇ ਰਹਿਣਗੇ ਤੇ ਹਾਲੀ ਦੇ ਸਾਲਾਂ ਚ ਇਸ ਖੇਤਰ ਦੀ ਸ਼ਾਨਦਾਰ ਰਾਜਨੀਤਿਕ, ਸਮਾਜਿਕ ਤੇ ਆਰਥਿਕ ਤਰੱਕੀ ਦਾ ਹਵਾਲਾ ਵੀ ਦਿੱਤਾ। ਸ੍ਰੀ ਤਿਆਗੀ ਨੇ ਇਸਲਾਮਿਕ ਸਹਿਯੋਗ ਸੰਗਠਨ OIC ਨੂੰ ਇਸਤੇਮਾਲ ਕਰਨ ਲਈ ਪਾਕਿਸਤਾਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਮੰਦਭਾਗ ਹੈ ਕਿ ਇਕ ਅਜਿਹੇ ਦੇਸ਼ ਜੋ ਅਸਥਿਰਤਾ ਤੇ ਵਾਧਾ ਹੈ ਅਤੇ ਅੰਤਰਰਾਸ਼ਟਰੀ ਮਦਦ ਤੇ ਚੱਲ ਰਿਹਾ ਹੈ ਵੱਲੋਂ ਕੌਂਸਲ ਦਾ ਸਮਾਂ ਬਰਬਾਦ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਲੋਕਰਾਜ ਤਰੱਕੀ ਤੇ ਆਪਣੇ ਲੋਕਾਂ ਲਈ ਮਾਣ ਸਨਮਾਨ ਯਕੀਨੀ ਬਣਾਉਣ ਤੇ ਕੇਂਦਰਿਤ ਰਹਿੰਦਾ ਹੈ, ਜਿਨ੍ਹਾਂ ਕਦਰਾਂ ਕੀਮਤਾਂ ਤੋਂ ਪਾਕਿਸਤਾਨ ਨੂੰ ਸਿੱਖਣਾ ਚਾਹੀਦਾ। ਇਹ ਬਿਆਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਰਾਜਦੂਤ ਪਾਰਵਥਾ ਨੀਨੀ ਹਰੀਸ਼ ਦੀਆਂ ਅਜਿਹੀਆਂ ਹੀ ਟਿੱਪਣੀਆਂ ਤੋਂ ਬਾਅਦ ਆਇਆ, ਜਿਨ੍ਹਾਂ ਨੇ ਪਾਕਿਸਤਾਨ ਦੀਆਂ ਦੁਰਪ੍ਰਚਾਰ ਮੁਹਿੰਮਾਂ ਨੂੰ ਖਾਰਜ ਕਰਦੇ ਹੋਏ ਇਹ ਵੀ ਦੁਹਰਾਇਆ ਕਿ ਜੰਮੂ ਕਸ਼ਮੀਰ ਹਮੇਸ਼ਾ ਭਾਰਤ ਦਾ ਹਿੱਸਾ ਰਹੇਗਾ। ਪੰਜਾਬ ਅਰੀਨਾ ਪੋਲੋ ਚੈਲੰਜ ਕੱਪ ਦਾ 6ਵਾਂ ਐਡੀਸ਼ਨ 14 ਮਾਰਚ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮ ਦੌਰਾਨ ਹੋਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੱਲ੍ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਇਹ ਟੂਰਨਾਮੈਂਟ ਸ੍ਰੀ ਅਨੰਦਪੁਰ ਸਾਹਿਬ ਸਥਿਤ ਚਰਨ ਗੰਗਾ ਸਟੇਡੀਅਮ ਵਿਖੇ ਸ਼ੁਰੂ ਹੋਵੇਗਾ, ਜਿਸ ਵਿਚ ਦੇਸ਼ ਭਰ ਦੇ ਚੋਟੀ ਦੇ ਖਿਡਾਰੀ ਹਿੱਸਾ ਲੈਣਗੇ। ਅਨੰਦਪੁਰ ਸਾਹਿਬ ਵਿਰਾਸਤੀ ਫਾਊਂਡੇਸ਼ਨ ਦੇ ਟਰੱਸਟੀ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਪੋਲੋ ਖਿਡਾਰੀ ਤੇ ਦਿੱਲੀ ਪੋਲੋ ਐਂਡ ਰਾਈਡਿੰਗ ਕਲੱਬ ਦੇ ਕਪਤਾਨ ਸੋਢੀ ਵਿਕਰਮ ਸਿੰਘ ਨੇ ਕਿਹਾ ਕਿ ਉਹ ਪੰਜਾਬ ਚ ਸਵਕਾਰੀ ਪੋਲੋ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਅਤੇ ਖੇਡਾਂ ਚ ਵਧੀਆ ਪ੍ਰਤਿਭਾ ਨੂੰ ਲਿਆਉਣ ਲਈ ਉਤਸ਼ਾਹਿਤ ਨੇ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰੱਪੂ ਰਾਮ ਮੋਹਨ ਨਾਇਡੂ ਨੇ ਅੱਜ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਡਾਨ ਯਾਤਰੀ ਕੈਫੇ ਦਾ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਅਜਿਹੇ ਕੈਫੇ ਦੇਸ਼ ਦੇ ਸਾਰੇ ਹਵਾਈ ਅੱਡਿਆਂ ਤੱਕ ਫੈਲਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਮੁਸਾਫਰਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਇਹ ਵੀ ਦਸਿਆ ਕਿ 26 ਮਾਰਚ ਨੂੰ ਚੇਨਈ ਹਵਾਈ ਅੱਡੇ ਤੇ ਇਕ ਹੋਰ ਟਰਮੀਨਲ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਚੇਨਈ ਹਵਾਈ ਅੱਡੇ ਲਈ ਨਵਾਂ ਟਰਮੀਨਲ ਵੀ ਬਣਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਵਿਚ ਪੱਛਮੀ ਗੜਬੜੀ ਕਾਰਨ ਭਾਰੀ ਮੀਂਹ ਅਤੇ ਬਰਫ਼ਬਾਰੀ ਜਾਰੀ ਹੈ। ਲਾਹੌਰ ਸਪੀਤੀ, ਕਿਨੌਰ, ਚੰਬਾ, ਕੁੱਲੂ, ਮੰਡੀ ਤੇ ਸ਼ਿਮਲਾ ਜ਼ਿਲ੍ਹਿਆਂ ਦੇ ਉੱਚੇ ਹਿੱਸਿਆਂ 'ਚ ਰੁਕ ਰੁਕ ਕੇ ਬਰਫ਼ਬਾਰੀ ਹੋ ਰਹੀ ਹੈ, ਜਦਕਿ ਸ਼ਿਮਲਾ ਤੇ ਹੋਰ ਹੇਠਲੇ ਅਤੇ ਮੱਧ ਉਚਾਈ ਵਾਲੇ ਖੇਤਰਾਂ 'ਚ ਰੁਕ ਰੁਕ ਕੇ ਮੀਂਹ ਪੈ ਰਿਹਾ। ਇਸ ਨਾਲ ਤਾਪਮਾਨ 'ਚ ਵੀ ਗਿਰਾਵਟ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਉਪਰਲੇ ਹਿੱਸਿਆਂ 'ਚ ਭਾਰੀ ਬਰਫ਼ਬਾਰੀ ਤੇ ਮੀਂਹ ਕਾਰਨ ਬੁੱਧਵਾਰ ਨੂੰ ਔਰੇਂਜ ਅਲਰਟ ਦੇ ਨਾਲ ਅਟਲ ਸੁਰੰਗ, 2 ਰਾਸ਼ਟਰੀ ਰਾਜਮਾਰਗਾਂ ਤੇ 211 ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਲਾਹੌਲ ਸਪੀਤੀ ਦੇ ਕਬਾਇਲੀ ਜ਼ਿਲ੍ਹੇ ਵਿਚ 1 ਫੁੱਟ ਤੱਕ ਬਰਫ਼ਬਾਰੀ ਕਾਰਨ 90% ਪਿੰਡਾਂ 'ਚ ਬਿਜਲੀ ਗੁੱਲ ਰਹੀ। ਭਾਰੀ ਬਰਫ਼ਬਾਰੀ ਕਾਰਨ ਪ੍ਰਸ਼ਾਸਨ ਨੇ ਅੱਜ ਸਾਰੇ ਵਿਦਿਅਕ ਸੰਸਥਾਨਾਂ ਦੇ ਦਫ਼ਤਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਨੇ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਅੱਜ ਤੇ ਕੱਲ੍ਹ ਸੂਬੇ 'ਚ ਭਾਰੀ ਮੀਂਹ ਤੇ ਬਰਫ਼ਬਾਰੀ ਲਈ ਔਰੇਂਜ ਅਲਰਟ ਜਾਰੀ ਕੀਤੈ। ਇਧਰ ਪੰਜਾਬ ਵਿਚ ਵੀ ਜਲੰਧਰ, ਮੋਹਾਲੀ ਅਤੇ ਮਾਨਸਾ ਸਮੇਤ ਵੱਖ ਵੱਖ ਜ਼ਿਲ੍ਹਿਆਂ 'ਚ ਅੱਜ ਸਵੇਰ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਤੇ ਹਵਾਵਾਂ ਵੀ ਵਗ ਰਹੀਆਂ ਨੇ। ਕਈ ਥਾਈਂ ਬਦਲਵਾਈ ਬਣੀ ਹੋਈ ਹੈ। ਤੇ ਆਖਿਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਹਾਕੁੰਭ ਨੂੰ ਏਕਤਾ ਦਾ ਮਹਾਯੱਗ ਕਰਾਰ ਦਿੱਤਾ। ਕਿਹਾ, ਦੇਸ਼ ਨੂੰ ਆਪਣੀ ਵਿਰਾਸਤ ਤੇ ਮਾਣ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, ਪ੍ਰਯਾਗਰਾਜ 'ਚ ਮਹਾਕੁੰਭ ਲਈ 16,000 ਤੋਂ ਵੱਧ ਰੇਲ ਗੱਡੀਆਂ ਚਲਾਈਆਂ ਗਈਆਂ ਨੇ। DRDO ਅਤੇ ਸਮੁੰਦਰੀ ਫੌਜ ਨੇ ਨੇਵਲ ਐਂਟੀਸ਼ਿਪ ਮਿਜ਼ਾਇਲ ਦਾ ਸਫਲ ਪਰੀਖਣ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਫਲ ਪਰਖ ਲਈ ਵਧਾਈ ਦਿੱਤੀ। ਪੰਜਾਬ ਅਰੀਨਾ ਪੋਲੋ ਚੈਲੰਜ ਕੱਪ ਦਾ 6ਵਾਂ ਐਡੀਸ਼ਨ 14 ਮਾਰਚ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮ ਦੌਰਾਨ ਹੋਵੇਗਾ ਅਤੇ ਹਿਮਾਚਲ ਪ੍ਰਦੇਸ਼ 'ਚ ਪੱਛਮੀ ਗੜਬੜੀ ਕਾਰਨ ਭਾਰੀ ਮੀਂਹ ਤੇ ਬਰਫ਼ਬਾਰੀ ਜਾਰੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ।
ਹੈ।